ਸਲੋਕ 12 ਤੇ ਵਧੀਕ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ 1410 ਅੰਗ ਤੇ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ, ਇੱਕ ਜੋ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਕੇਵਲ ਇੱਕੋ ਇੱਕ ਹੈ। ਸਤਨਾਮ, ਜਿਹਦਾ ਨਾਮ ਤਿੰਨਾਂ ਕਾਲਾਂ ਦੇ ਵਿੱਚ ਸਤ ਹੈ। ਕਰਤਾ ਪੁਰਖ, ਕਰਤਾ ਜੋ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਕਾਲ ਤੋਂ ਰਹਿਤ ਹਸਤੀ ਹੈ, ਅਜੂਨਾਂ 'ਚ ਨਹੀਂ ਆਉਂਦਾ, ਸਹਿ ਭੰਗ ਸੁੱਧੇ ਪ੍ਰਕਾਸ਼ ਹੈ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਸਲੋਕ 12 ਤੇ ਵਧੀਕ। ਮਹੱਲਾ ਪਹਿਲਾ। ਸੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਤੋਂ ਪਹਿਲੇ 22-12 ਦੀ ਕੋਈ ਮਰਿਆਦਾ ਬੱਧੀ ਹੋਈ ਨਹੀਂ ਸੀ। ਸਲੋਕ ਮਹੱਲੇ ਖੁੱਲ੍ਹੇ ਉਚਾਰਨ ਕੀਤੇ ਹੋਏ ਸਨ। ਬਾਅਦ ਵਿੱਚ ਇਹ ਸਲੋਕਾਂ ਮਹੱਲਿਆਂ ਦੇ ਇਕੱਠੇ ਕਰਨ ਦੀ ਅਤੇ ਥਾਂ ਪਰ ਥਾਂ ਰੱਖਣ ਦੀ ਸਾਰੀ ਮਰਿਆਦਾ ਗੁਰੂ ਅਰਜਨ ਦੇਵ ਸਾਹਿਬ ਨੇ ਆਪ ਬੱਧੀ ਹੈ। ਸੋ ਉਹਨਾਂ 22-12 ਤੋਂ ਜੋ ਸਲੋਕ ਬਾਕੀ ਬਚੇ ਹਨ, ਉਹ ਗਰੀਬ ਨਿਵਾਸ ਜੀ ਨੇ ਸਲੋਕ 12 ਤੇ ਵਧੀਕ ਦੇ ਸਿਰਲੇਖ ਹੇਠ ਸਾਰੇ ਸਲੋਕ ਸੰਕਲਪ ਕੀਤੇ ਆ। ਇੱਥੇ ਜਿਸ ਵੇਲੇ ਬੇਦੀ ਬੰਸ ਚੋਂ ਵਸਦੇ ਸਿਰਮੌਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੂਜੀ ਵਾਰ ਸੰਗਲਾ ਦੀਪ ਗਏ ਆ, ਤਾਂ ਇੱਕ ਧਰਮਸ਼ਾਲਾ ਜਾ ਕੇ ਠਹਿਰੇ। ਉਸ ਸਮੇਂ ਰਾਜੇ ਸ਼ਿਵ ਨਾਭਦਾਂਤ ਹੋਇਆ ਸੀ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹੁੰਚਣ ਦੀ ਖਬਰ ਰਾਜੇ ਸ਼ਿਵ ਨਾਭ ਦੀ ਰਾਣੀ ਚੰਦਰਕਲਾ ਨੇ ਸੁਣੀ, ਉਸ ਵੇਲੇ ਬਹੁਤ ਖੁਸ਼ ਹੋਈ ਅਤੇ ਬਹੁਤ ਸਾਰੇ ਪਦਾਰਥ ਮੰਗਵਾ ਕੇ ਆਪਣੇ ਪੁੱਤਰ ਰਾਜ ਸਿੰਘ ਨੂੰ ਅਤੇ ਆਪਣੀ ਨੂੰਹ ਚੰਦਰਕਾਂਤਾ ਨੂੰ ਨਾਲ ਲੈ ਕੇ ਹਜ਼ੂਰ ਦੇ ਪਾਸ ਆਈ। ਪਦਾਰਥ ਅੱਗੇ ਰੱਖ ਕੇ ਮੱਥਾ ਟੇਕਿਆ, ਪਰ ਨੂੰਹ ਨੇ ਸਿਰ ਤੱਕ ਵੀ ਨਾ ਨਵਾਇਆ। ਉਸ ਵੇਲੇ ਸੱਸ ਨੇ ਆਪਣੀ ਨੂੰਹ ਨੂੰ ਸਮਝਾਇਆ ਕਿ ਤੂੰ ਚੰਗਾ ਕੰਮ ਨਹੀਂ ਕੀਤਾ ਜੋ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ। ਸੱਸ ਨੇ ਜਿਵੇਂ ਨੂੰਹ ਨੂੰ ਕਿਹਾ, ਉਹ ਗੱਲ ਗੁਰੂ ਸਾਹਿਬ ਨੇ ਬਾਣੀ ਦੁਆਰਾ ਇੱਥੇ ਫਿਰ ਜਿਵੇਂ ਰਚਨਾ ਕੀਤੀ ਹੈ, ਉਹ ਮਹਾਰਾਜ ਜੀ ਆਪਾਂ ਨੂੰ ਸ਼ਰਵਣ ਕਰਾਉਂਦੇ ਆ, ਕਿਉਂਕਿ ਸਿੱਖਿਆਦਾਇਕ ਚੀਜ਼ ਸੀ। ਸੋ ਇਸ ਪ੍ਰਕਾਰ ਇੱਥੇ ਬਚਨ ਫਰਮਾਇਆ। ਉਹ ਤੰਗੀ ਪੈ ਓਹਰੀ ਗਹਿਰ ਗੰਭੀਰੀ। ਸੋ ਇਸ ਤਰ੍ਹਾਂ ਫਰਮਾਉਂਦੇ ਨੇ, ਹੇ ਉਹ ਤੰਗੀ ਉਤਕ੍ਰਿਸ਼ਟ ਅੰਗਾਂ ਵਾਲੀ, ਉਹ ਮੇਰੀ ਨੂੰਹ, ਉਹ ਤੋਂ ਭਾਵ ਉਹ ਜੋ ਹਰੀ ਦੇ ਸਰੂਪ ਗੁਰੂ ਸਾਹਿਬ ਜੀ ਹਨ, ਸੋ ਉਹਨਾਂ ਦੇ ਪਵਿੱਤਰ ਪੈ ਭਾਵ ਚਰਨਾਂ ਪਰ ਓਹਰੀ ਨਮਸਕਾਰ ਕਰ, ਤਾਂ ਤੂੰ ਗਹਿਰੀ ਡੂੰਘੇ ਖਿਆਲਾਂ ਵਾਲੀ ਅਤੇ ਗੰਭੀਰ ਨਿਰਹਲ ਦਿਲ ਵਾਲੀ ਹੋ ਜਾਏਗੀ। ਸੋ ਇਸ ਪ੍ਰਕਾਰ ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ। ਅੱਗੋਂ ਨੂੰਹ ਕਹਿਣ ਲੱਗੀ, ਸੱਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ। ਕਹਿਣ ਲੱਗੀ, ਹੇ ਸੱਸੁੜ, ਹੇ ਸੱਸ, ਮੈਂ ਸੁਹੀਆ ਨਮਸਕਾਰ ਕਿਵੇਂ ਕਰਾਂ, ਕਿਉਂਕਿ ਗਰਭਵਤੀ ਹੋਣ ਕਰਕੇ ਜੋ ਇਸ ਪ੍ਰਕਾਰ ਜੋ ਸਰੀਰ ਸਾਰਾ ਹੀ ਭਾਰਾ ਹੈ, ਸੋ ਉਹਨਾਂ ਆਸਣਾ ਕਰਕੇ ਭਾਰ ਕਰਕੇ ਮੇਰੇ ਪਾਸੋਂ ਨਿਵਿਆ ਨਹੀਂ ਜਾਂਦਾ। ਨੁਕਾ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ ਫਿਰ ਸੱਸ ਨੇ ਜੋ ਕਿਹਾ, ਗੱਚ ਜੇ ਲੱਗਾ ਗੇੜ ਵੜੀ ਸਖੀਏ ਧੌਲ ਹਰੀ। ਕਹਿੰਦੀ, ਪਿਆਰੀਏ ਸਖੀਏ, ਭਾਵ ਨੂੰ ਤੂੰ ਸੁਣਨਾ ਕਰ। ਸੋ ਜਿਨ੍ਹਾਂ ਨੇ ਧੌਲ ਹਰੀ ਜਿਹੜੇ ਮੰਦਰ ਹੈ, ਗਿੜ ਗਿਰਾਂ ਵੱਤ ਪਹਾੜਾਂ ਵਾਂਗੂ ਪਰਬਤਾਂ ਵਾਂਗ ਬੜੀ ਬੜੇ ਬੜੇ ਉੱਚੇ ਪਹਾੜ ਹੈ, ਅਤੇ ਜਿਨ੍ਹਾਂ ਨੂੰ ਗੱਚ ਚੂਨਾ ਲੱਗਿਆ ਹੋਇਆ, ਭਾਵ ਜੋ ਮੰਦਰ ਬੜੇ ਬੜੇ ਚੂਨੇ ਗੱਚ ਸਨ, ਸੇ ਪੀ ਢਹਿੰਦੇ ਡਿੱਠ ਮੈਂ ਮੁੰਧ ਨਾ ਗਰਭ ਥਣੀ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਉਹ ਮੰਦਰ ਵੀ ਮੈਂ ਢਹਿੰਦੇ ਹੋਏ ਦੇਖੇ ਨੇ, ਤਾਂ ਤੇ ਮੁੰਧ ਤੂੰ ਆਪਣੇ ਅਸਥਨਾਂ ਦਾ ਗਰਭ ਨਾ ਕਰ, ਹੰਕਾਰ ਨਾ ਕਰ। ਇਹ ਸਖੀਏ ਜਗਨਨਾਥ ਆ ਧੌਲ ਹਰੀ ਮੰਦਰ ਪੱਕੇ, ਅਤੇ ਜੋ ਮਨਾਰੇ ਹਨ ਅਤੇ ਮਦੀਨੇ ਦੀ ਕਬਰ ਵਗੈਰਾ ਜਿਨ੍ਹਾਂ ਉੱਤੇ ਚੂਨਾ ਗੱਚ ਲੱਗਿਆ ਹੋਇਆ, ਐਸੇ ਜੋ ਬੜੇ ਬੜੇ ਪਹਾੜਾਂ ਵਰਗੇ ਉੱਚੇ ਮੰਦਰ ਹਨ, ਉਹ ਸਾਰੇ ਗੁਰੂ ਨਾਨਕ ਦੇਵ ਦੇ ਚਰਨਾਂ 'ਤੇ ਢਹਿੰਦੇ ਹੋਏ ਦੇਖੇ ਹੈ। ਇਸ ਲਈ ਤੂੰ ਆਪਣੇ ਦੇਹ ਦਾ ਮਾਣ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਉੱਪਰ ਨਿਉਂ ਜਾ। ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਕਥਨ ਕਰਦੇ ਆ, ਸੱਸ ਦੀ ਨਿਆਈ ਮਹਾਤਮਾ ਹਨ, ਸੋ ਨੂੰਹ ਦੀ ਨਿਆਈ ਜਗਿਆਸੂ ਹੈ। ਹੁਣ ਮਹਾਤਮਾ ਕਥਨ ਕਰਦੇ ਆ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ। ਇਹ ਸਾਧਨਾ ਰੂਪੀ ਉਹ ਤੰਗੀ ਉਤਕ੍ਰਿਸ਼ਟ ਅੰਗਾਂ ਵਾਲੇ ਜਗਿਆਸੂ ਰੂਪ ਇਸਤਰੀਏ, ਹਰੀ ਦੇ ਜੋ ਪੈ ਭਾਵ ਚਰਨ ਹਨ, ਉਹਨਾਂ ਚਰਨਾਂ ਪਰ ਤੂੰ ਉਹ ਹੋਰੀ ਨਮਸਕਾਰ ਕਰ, ਤਾਂ ਤੇਰੀ ਬੁੱਧੀ ਸ਼ੁਭ ਗੁਣਾਂ ਨਾਲ ਗਹਿਰੀ ਅਤੇ ਗੰਭੀਰੀ ਹੋਵੇਗੀ। ਜਗਿਆਸੂ ਰੂਪ ਸਖੀ ਕਥਨ ਕਰਦੀ ਹੈ, ਸੱਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ। ਇਹ ਸੱਸ ਮਹਾਤਮਾ ਰੂਪ ਸਖੀ, ਮੇਰੀ ਬੇਨਤੀ ਸੁਣੋ। ਸੱਸੁੜ ਭਾਵ ਸੰਸਿਆਂ ਨੇ ਮੈਨੂੰ ਗ੍ਰਾਸ ਰੱਖਿਆ। ਸੋ ਵੇਦਾਂਤ ਵਾਕ ਇੱਕ ਅਦੁੱਤੀ ਬ੍ਰਹਮ ਦੇ ਪ੍ਰਤਿਪਾਦਕ ਹੈ, ਅਨ ਵਸਤੂ ਕੇ ਪ੍ਰਤਿਪਾਦਕ ਹੈ। ਇਹ ਪ੍ਰਮਾਣਗਤ ਸੰਸਾਰ ਹੈ ਜੋ ਸ਼ਰਵਣ ਕਰਨ ਨਾਲ ਦੂਰ ਹੁੰਦਾ ਹੈ। ਜੀਵ ਬ੍ਰਹਮ ਕਾ ਭੇਦ ਸੱਤ ਹੈ ਜਾਂ ਭੇਦ ਸੱਤ ਹੈ, ਇਹ ਪ੍ਰਮੇਗਤ ਸੰਸਾ, ਇਹ ਸੰਸਾ ਮੰਨਣ ਕਰਨ ਨਾਲ ਦੂਰ ਹੁੰਦਾ। ਸੰਸਾ ਦੋ ਤਰ੍ਹਾਂ ਦਾ ਹੁੰਦਾ, ਸੋ ਇਹ ਰੱਜੂ ਹੈ ਜਾਂ ਸੱਪ ਹੈ, ਇਸ ਪ੍ਰਕਾਰ ਦੇ ਸੰਸੇ ਪਏ ਹੋਏ ਨੇ ਮਨ ਨੂੰ। ਸੋ ਅਵਿਦਿਆ ਰੂਪ ਸਸੁਰ ਸੱਸ ਨੇ ਮੈਨੂੰ ਗ੍ਰਸ ਰੱਖਿਆ, ਉਹ ਮੈਨੂੰ ਸਰੂਪ ਦਾ ਗਿਆਨ ਨਹੀਂ ਹੋਣ ਦਿੰਦੀ। ਮੈਂ ਪਰਮਾਤਮਾ ਨੂੰ ਸੂਈਆ ਨਮਸਕਾਰ ਕਿਵੇਂ ਕਰਾਂ? ਦੂਜਾ ਪਦਾਰਥਾਂ ਦਾ ਹੰਕਾਰ ਵੀ ਮੈਨੂੰ ਬਹੁਤ ਹੈ, ਉਹਨਾਂ ਥਣੀ ਭਾਵ ਪਦਾਰਥਾਂ ਕਰਕੇ, ਉਹਨਾਂ ਪਦਾਰਥਾਂ ਕਰਕੇ ਵੀ ਮੇਰੇ ਪਾਸੋਂ ਨਿਵਿਆ ਨਹੀਂ ਜਾਂਦਾ। ਫਿਰ ਮਹਾਤਮਾ ਕਥਨ ਕਰਦੇ ਹਨ, ਗੱਚ ਜੇ ਲੱਗਾ ਗਿੜ ਵੜੀ ਸਖੀਏ ਧੌਲ ਹਰੀ। ਇਹ ਸਖੀਏ ਸੁਣ, ਥੋੜ੍ਹੇ ਜਿਹੇ ਪਦਾਰਥਾਂ ਨੂੰ ਪਾ ਕੇ ਕਿਉਂ ਹੰਕਾਰ ਕਰਦੀ ਹੈ? ਦੇਖ, ਜਿਨ੍ਹਾਂ ਨੂੰ ਵਰਾਂ ਰੂਪੀ ਗੱਚ ਚੂਨਾ ਲੱਗਿਆ ਹੋਇਆ ਸੀ, ਜਿਸ ਰਾਵਣ ਨੂੰ ਸ਼ਿਵਜੀ ਨੇ ਵਰ ਦਿੱਤੇ ਹੋਏ ਸੀ ਅਤੇ ਬ੍ਰਹਮਾ ਨੇ ਵੀ ਵਰ ਦਿੱਤੇ ਹੋਏ ਸੀ, ਅਤੇ ਜਿਹਦੀ ਸਾਰੀ ਲੰਕਾ ਸੋਨੇ ਦੀ ਸੀ, ਜਿਨ੍ਹਾਂ ਨੇ ਦੇ ਸਰੀਰ ਰੂਪੀ ਧੌਲ ਹਰੀ ਮੰਦਰ, ਗਿੜ ਹੁੰਦਾ ਗਿਰ, ਭਾਵ ਪਰਬਤਾਂ ਦੀ ਨਿਆਈ ਬੜੀ, ਬੜੇ ਬੜੇ ਜੋ ਵਿਸਥਾਰ ਵਾਲੇ ਸਨ। ਸੋ ਜਿਵੇਂ ਰਾਵਣ ਦੇ 10 ਸਿਰ ਸਨ, ਸੇ ਪੀ ਟਹਿੰਦੇ ਡਿੱਠ ਮੈਂ ਮੁੰਧ ਨਾ ਗਰਭ ਥਣੀ, ਉਹ ਵੀ ਡਿੱਗਦੇ ਹੋਏ ਮੈਂ ਦੇਖੇ ਹਨ। ਵਿਚਾਰ ਕੇ ਦੇਖੋ, ਜੋ ਏਡੇ ਵੱਡੇ ਹਰੀ ਹਰ ਹੋ ਗਏ ਨੇ ਤਾਂ ਤੂੰ ਕਿਹੜੇ ਬਾਗ ਦੀ ਮੂਲੀ ਹੈ? ਜੇ ਮਾਰਤ ਗਿਰ ਮੇਰ ਉਡਾਹੀ ਕਹੁ ਤੂਲ ਕੇ ਲੇਖੇ ਮਾਹੀ, ਤਾਂ ਤੇ ਇਹ ਮੁੰਧ ਜਗਿਆਸੂ ਰੂਪ ਇਸਤਰੀ ਤੂੰ ਇਹਨਾਂ ਥਣੀ ਪਾਪ ਪਦਾਰਥਾਂ ਦਾ ਹੰਕਾਰ ਨਾ ਕਰ। ਹੁਣ ਪੜ੍ਹੀ ਹੋਈ ਜਗਿਆਸੂ ਰੂਪ ਇਸਤਰੀ ਨੂੰ ਉਪਦੇਸ਼ ਦਿੰਦੇ ਨੇ, ਸੁਣ ਮੁੰਧੇ ਹਰਣਾਖੀਏ ਗੂੜਾ ਵੈਣ ਅਪਾਰ। ਇਹ ਮੁੰਦੇ ਜਗਿਆਸੂ ਰੂਪ ਇਸਤਰੀਏ, ਸੁਰਤੀ ਸਿਮਰਤੀ ਰੂਪ ਹਿਰਨ ਵਰਗੀਆਂ ਅੱਖਾਂ ਵਾਲੀਏ, ਸੁਰਤੀ ਸਿਮਰਤੀ ਨੂੰ ਪੜ੍ਹੀ ਹੋਈਏ, ਸਾਡਾ ਇੱਕ ਗੂੜਾ ਵੈਣ ਗੁੱਜ ਬਚਨ ਸੁਣਨਾ ਕਰ, ਜੋ ਅਪਾਰ ਬੇਅੰਤ ਰੂਪ ਪ੍ਰਭੂ ਦੀ ਪ੍ਰਾਪਤੀ ਦੇ ਕਰਨ ਵਾਲਾ। ਤਾਂ ਜਗਿਆਸੂ ਨੇ ਕਿਹਾ, ਉਹ ਕਿਹੜਾ ਬਚਨ ਹੈ? ਆਪ ਮੈਨੂੰ ਸੁਣਾਓ। ਮਹਾਤਮਾ ਕਥਨ ਕਰਦੇ ਹਨ, ਪਹਿਲਾਂ ਵਸਤ ਸਿਜਾਣ ਕੈ ਤਾਂ ਕੀ ਚੈ ਵਾ ਪਹਾਰ। ਸਭ ਤੋਂ ਪਹਿਲੇ ਗੁਰੂ ਰੂਪ ਵਸਤੂ ਨੂੰ ਸਿਜਾਣ, ਗੁਰੂ ਧਾਰਨ ਲੱਗਿਆਂ ਪਹਿਲੇ ਵਿਚਾਰ ਕੇ ਦੇਖ ਲੈ ਕਿ ਪਖੰਡੀ ਹੈ ਜਾਂ ਭੇਦਵਾਦੀ ਹੈ ਜਾਂ ਨਿੱਜ ਪ੍ਰਯੋਜਨੀ ਗੁਰੂ ਤਾਂ ਨਹੀਂ। ਜੇ ਵਾਹਿਗੁਰੂ ਨਾਲ ਜੋੜਨ ਵਾਲੇ ਗੁਰੂ ਮਿਲ ਜਾਣ ਤਾਂ ਉਹਨਾਂ ਨਾਲ ਮਿਲ ਕੇ ਨਾਮ ਦਾ ਅਤੇ ਸ਼ੁਭ ਗੁਣਾਂ ਦਾ ਵਪਾਰ ਕਰ। ਜੇ ਦੇਖ ਲਏ ਵੀ ਤਾਂ ਪਖੰਡੀ ਹੈ, ਭੇਦਵਾਦੀ ਹੈ, ਪ੍ਰਯੋਜਨੀ ਨਿੱਜ ਪ੍ਰਯੋਜਨੀ ਤਾਂ ਪੈਸੇ ਦਾ ਪੁੱਤ ਹੈ, ਉਹੋ ਜਿਹੇ ਗੁਰੂ ਨਾਲ ਧਾਰਨਾ ਕਰ। ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂ ਜੈਕਾਰ, ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂ ਜੈਕਾਰ। ਇਹ ਮੁੰਦ ਦੁਰ ਜਨਾ ਖੋਟਿਆਂ ਪੁਰਸ਼ਾਂ ਦੀ ਸੰਗਤ ਨਾ ਕਰ, ਉਹਨਾਂ ਦੀ ਤਰਫੋਂ ਦੋਹੀ ਦਿੱਚੈ ਸਹੁੰ ਪਾ ਦੇਣਾ ਕਰ। ਅਸਲੀ ਮਿੱਤਰ ਜੋ ਮਹਾਤਮਾ ਹਨ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਜੈ ਜੈਕਾਰ ਉਚਾਰਨਾ ਕਰ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ। ਸੋ ਇਸ ਕਰਕੇ ਦੁਰਜਨ ਜੋ ਕਾਮ ਕ੍ਰੋਧ ਆਦਿਕ ਹਨ ਉਹਨਾਂ ਵੱਲੋਂ ਸਹੁੰ ਪਾ ਦੇਣਾ ਕਰ, ਅਤੇ ਜੀਵ ਦੇ ਅਸਲੀ ਮਿੱਤਰ ਦੇ ਜੋ ਸ਼ੁਭ ਗੁਣ ਹਨ ਉਹਨਾਂ ਨੂੰ ਧਾਰ ਕੇ ਉਹਨਾਂ ਦਾ ਜੈਕਾਰ ਉਚਾਰਨਾ ਕਰ, ਕਿਉਂਕਿ ਸ਼ੁਭ ਗੁਣੀ ਜੀਵ ਦੇ ਹਮੇਸ਼ਾ ਸਹਾਇਕ ਹੁੰਦੇ ਨੇ। ਜਿਤ ਦੋਹੀ ਸੱਜਣ ਮਿਲਨ ਲਹ ਮੁੰਧੇ ਵੀ ਚਾਰ, ਜਿਸ ਖੋਟਿਆਂ ਪੁਰਸ਼ਾਂ ਦੀ ਸੰਗਤ ਕਰਨ ਵੱਲੋਂ ਸੁਗੰਧ ਖਾਣ ਕਰਕੇ ਸੱਜਣ ਮਹਾਤਮਾ ਮਿਲਦੇ ਹਨ, ਜਿਸ ਕਾਮ ਆਦਿਕਾਂ ਦੀ ਤਰਫੋਂ ਸੁਗੰਧ ਖਾਣ ਕਰਕੇ ਸੱਜਣ ਸ਼ੁਭ ਗੁਣ ਮਿਲਦੇ ਹਨ, ਇਹ ਮੁੰਧੇ ਇਸਤਰੀ ਤੂੰ ਐਸੇ ਸ਼ੁਭ ਵਿਚਾਰਾਂ ਨੂੰ ਲੈਣਾ ਕਰ। ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਆਪਣਾ ਤਨ ਮਨ ਸੱਜਣ ਕੌਣ ਨੇ ਸੰਤਾਂ ਨੂੰ ਅਰਪ ਦੇਣਾ ਕਰ। ਇਸ ਪ੍ਰਕਾਰ ਹੱਸਣਾ ਸਾਰ ਭਾਵ ਸ੍ਰੇਸ਼ਟ ਭਾਵ ਚੰਗਾ ਹੈ, ਇਸ ਸਿਉਂ ਨੇਹੋ ਨਾ ਕੀਚਈ ਜੇ ਦਿਸੈ ਚੱਲਣ ਹਾਰ। ਉਸ ਤਨ ਮਨ ਸੌ ਤੋਂ ਭਾਵ ਨਾਲ ਨੇਹੋ ਪ੍ਰੇਮ ਨਾ ਕਰ ਜਿਹੜਾ ਚਲੇ ਜਾਣ ਵਾਲਾ ਨਿਗਾਹ ਰਿਹਾ। ਨਾਨਕ ਜਿੰਨੀ ਇਵ ਕਰ ਬੁੱਝਿਆ ਤਿੰਨਾ ਵਿਟਹੋਂ ਕੁਰਬਾਨ। ਸਤਿਗੁਰੂ ਕਥਨ ਕਰਦੇ ਆ, ਜਿਨ੍ਹਾਂ ਨੇ ਇਸ ਪ੍ਰਕਾਰ ਬੁੱਝਣਾ ਕੀਤਾ ਉਹਨਾਂ ਦੇ ਉੱਪਰ ਮੈਂ ਬਲਿਹਾਰ ਕੁਰਬਾਨ ਜਾਂਦਾ। ਸਤਿਗੁਰੂ ਮਹਾਰਾਜ ਦਰਿਆ ਦੇ ਕੰਢੇ ਸਜੇ ਹੋਏ ਸੀ, ਕੋਈ ਪੁਰਸ਼ ਆਇਆ ਪਾਰ ਲੰਘਣ ਲੱਗਿਆ ਤਾਂ ਮਲਾਹ ਨੇ ਕਿਹਾ, ਦਰਿਆ ਵਿੱਚ ਤਾਂ ਬਹੁਤ ਘੁੰਮਣ ਘੇਰੀਆਂ, ਤੂੰ ਕਿਵੇਂ ਪਾਰ ਲੰਘੇਗਾ? ਉਹਨੇ ਕਿਹਾ, ਮੈਂ ਤਾਰੂੰਗਾ, ਆਪੇ ਪਾਰ ਹੋ ਜਾਊਂਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਹ ਸਲਾਹ ਦੇ ਤੀ ਸਤਿਗੁਰੂ ਜੀ ਨੇ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜੰਨ ਕਲ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਇਆ ਕਿ ਇਹ ਪੁਰਸ਼ਾ, ਜੇਕਰ ਤੂੰ ਪਾਣ ਹੱਥਾਂ ਦਾ ਤਾਰੂ ਵੀ ਹੈ, ਤਾਹੂ ਤੋ ਵੀ, ਤਿੰਨਾਂ ਮਲਾਹ ਪਾਸੋਂ ਤੜੰਨ ਕਲ, ਤਰਨ ਦੀ ਸ਼ਕਤੀ ਪੁੱਛ ਲੈ। ਤੜੰਨ ਹੁੰਦਾ ਕਿਨਾਰੇ ਪਹੁੰਚਣ ਦੀ ਕਲ, ਜੁਗਤੀ ਪੁੱਛ ਲੈ। ਤਾਹੂ ਖਰੇ ਸੁਜਾਨ ਵੰਜਾਇਨੀ ਕੱਪਰੀ, ਸੋ ਤਰਨ ਵਿੱਚ ਜੋ ਬੜੇ ਬੜੇ ਖਰੇ ਸੁਜਾਣ ਚੰਗੇ ਪੁਰਸ਼ ਹਨ, ਮਲਾਹ ਤੋਂ ਪੁੱਛੇ ਬਗੈਰ ਤਾਹੂ, ਉਹਨਾਂ ਚਤੁਰ ਪੁਰਸ਼ਾਂ ਨੂੰ ਇਹਨਾਂ ਕੱਪਰੀ ਕੱਪਰਾਂ ਭਾਵ ਛਲਾਂ ਨੇ ਵੰਜਾਂ ਹੁੰਦਾ ਖਰਾਬ ਹੀ ਕੀਤਾ, ਵੰਜਾਂ ਇੰਨੀ ਇਕੱਠਾ ਹੀ ਪਾਠ ਕਰਨਾ। ਸੋ ਇਸ ਪ੍ਰਕਾਰ ਤਰਨ ਵਿੱਚ ਜੋ ਖਰੇ ਸੁਜਾਣ ਚੰਗੇ ਸਿਆਣੂ ਤਾਹੂ, ਉਹਨਾਂ ਨਾਲ ਮਿਲ ਕੇ ਇਹਨਾਂ ਕੱਪਰਾਂ ਤੋਂ ਭਾਵ ਲਹਿਰਾਂ ਤੋਂ ਪਾਰ ਵੰਜਾਂ ਲੰਘ ਜਾ। ਇਸੇ ਪ੍ਰਕਾਰ ਦ੍ਰਿਸ਼ਟਾਂਤ ਦਿੰਦੇ ਕਹਿੰਦੇ ਨੇ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜੰਨ ਕਲ, ਕਹਿ ਰਹੇ ਹੇ ਪੁਰਸ਼ਾ, ਜੇਕਰ ਤੂੰ ਸਾਧਨਾ ਰੂਪੀ ਹੱਥਾਂ ਦਾ ਤਾਰੂ ਵੀ ਹੈ, ਜੇ ਤੇਰੇ ਪਾਸ ਤਰਨ ਦੇ ਸਾਧਨ ਵੀ ਹਨ, ਤਾਂ ਵੀ ਤੂੰ ਸਤਿਗੁਰਾਂ ਪਾਸੋਂ ਤੜੰਨ ਕਲ ਤਰਨ ਦੀ ਸ਼ਕਤੀ ਪੁੱਛ। ਪੁੱਛੇ ਗੁਰ ਤੇ ਸੁਭ ਸਿੱਖ ਤਦਪ, ਗਿਆਨਵਾਨ ਹੋਵੇ ਨਿੱਜ ਜਦ। ਸਾਰ ਕਿਤਾਬ ਲਈ ਲਿਖਿਆ ਹੋਇਆ ਇਹ, ਕਹਿੰਦੇ ਗੁਰੂ ਤੋਂ ਪੁੱਛ ਕੇ ਚੱਲੋ ਭਾਵੇਂ ਗਿਆਨਵਾਨ ਵੀ ਹੋਵੇ, ਕਿਉਂਕਿ ਗੁਰੂ ਗੁਰੂ ਹੀ ਹੁੰਦਾ, ਉਹ ਜੁਗਤੀ ਉਹਨੇ ਦੱਸਣੀ ਹੁੰਦੀ ਹੈ। ਸੋ ਇਸ ਪ੍ਰਕਾਰ ਹੈ ਬਚਨ, ਜਿਵੇਂ ਨਾਰਦ ਮੁਨੀ ਜੀ ਨੇ ਗੁਰੂ ਧਾਰਿਆ, ਗਏ ਤਾਂ ਵਸ਼ਿਸ਼ਠ ਮੁਨੀ ਜੀ ਸੀ, ਫੰਦਕ ਦਾ ਰੂਪ ਧਾਰਨ ਕਰਕੇ ਸ਼ੰਕਾ ਹੋ ਗਈ, ਕਹਿੰਦੇ ਫੰਦਕ ਨੂੰ ਕਿਉਂ ਗੁਰੂ ਧਾਰਾ ਮੱਛੀਆਂ ਫੜੀ ਫਿਰਦਾ। ਸੋ ਮੁੜ ਕੇ ਫਿਰ ਵਿਸ਼ਨੂੰ ਜੀ ਕੋਲ ਗਏ, ਕਹਿੰਦੇ ਜੀ ਉਹ ਤਾਂ ਮੱਛੀਆਂ ਫੜੀ ਫਿਰਦਾ, ਕਹਿੰਦੇ ਸ਼ੰਕਾ ਕਰ ਲਈ ਗੁਰੂ ਤੇ, 84 ਭੋਗਣੀ ਪਊਗੀ ਤੈਨੂੰ। ਉਹ ਫਿਰ ਗੁਰੂ ਕੋਲ ਗਿਆ, ਅੱਗਿਓਂ ਵਸ਼ਿਸ਼ਠ ਮੁਨੀ ਬੈਠੇ, ਕਹਿੰਦੇ ਪਹਿਲਾਂ ਤੁਸੀਂ ਮੱਛੀਆਂ ਫੜੀ ਬੈਠੇ, ਕਹਿੰਦੇ ਇਹ ਵੀ ਉਹਨਾਂ ਨੇ ਪ੍ਰੇਰਣਾ ਦਿੱਤੀ ਸੀ ਵੀ ਐਂ ਕਰਨਾ, ਇਹਨੂੰ ਸ਼ੰਕਾ ਖੜੀ ਕਰ ਦੇ, ਤੇਰਾ ਤਾਂ ਮੱਕੂ ਬੰਨ੍ਹ ਦੇਣਾ ਸੀ 84 ਵਾਲਾ। ਹੁਣ ਕਹਿੰਦੇ ਹੁਣ ਮਹਾਰਾਜ ਨਿਕਲਾਂ ਕਿਵੇਂ, ਕਹਿੰਦੇ ਤੂੰ ਐਂ ਕਰ ਬ੍ਰਹਮ। ਸੋ ਵਿਸ਼ਨੂੰ ਜੀ ਆ ਕੇ ਕਹਿ ਤੇ ਮਹਾਰਾਜ ਮੈਨੂੰ ਦੱਸੋ ਤਾਂ ਅਸੀਂ 84 ਹੁੰਦੀ ਕਹੀ ਜੀ ਹੈ। ਕਹਿੰਦੇ ਜਦ ਉਹ ਨਕਸ਼ਾ ਜਿਹਾ ਤੈਨੂੰ ਬਣਾ ਕੇ ਦੱਸਣਗੇ ਤੂੰ ਉੱਤੇ ਲੇਟਣ ਲੱਗ ਜਾਂ। ਉਹ ਪੁੱਛਣਗੇ ਕੀ ਕਰਦਾ, ਕਿ 84 ਮੇਟਦਾ। ਫਿਰ ਕਹਿੰਦੇ ਜੇ ਉਹਨਾਂ ਨੇ ਕਿਹਾ ਵੀ ਐਂ ਨਹੀਂ ਮਿਟਣੀ, ਭੁਗਤਣੀ ਪੈਣੀ, ਤੂੰ ਕਹਿ ਦੀ ਵੀ ਉਹ ਵੀ ਤੁਸੀਂ ਬਣਾਈ ਹੈ, ਇਹ ਵੀ ਤੁਸੀਂ ਬਣਾਈ ਹੈ। ਐਂ ਕੀਤਾ ਜਾ ਕੇ ਜਦ, ਕਹਿੰਦੇ ਜੀ 84 ਤਾਂ ਭੁਗਤਣੀ ਠੀਕ ਆ, ਪਰ ਬਾਅਦ ਕੇ ਤਾਂ ਦੱਸੋ ਨਕਸ਼ਾ ਹੁੰਦਾ ਕਹੇ 84। ਉਹ ਨਕਸ਼ਾ ਬਾਅਦ ਆ, ਡੰਡਾ ਜਿਹਾ ਲੈ ਕੇ ਨਕਸ਼ਾ ਬਣਾ ਤਾ, ਜਦੋਂ ਉਹਦੇ ਉੱਤੇ ਨਾਰਦ ਮੁਨੀ ਲੇਟਣ ਲੱਗ ਪਿਆ। ਕਹਿੰਦੇ ਉਹ ਇਹ ਕੀ ਕਰਦਾ, ਕਹਿੰਦੇ ਜੀ ਮੈਂ ਇਹ ਉੱਤੇ ਲਿਟਕੇ ਉਹਨੂੰ ਮੇਟਦਾ, 84 ਕੱਟ ਰਿਹਾ ਆਪਦੀ। ਕਹਿੰਦੇ ਉਹ ਐਂ ਥੋੜ੍ਹੀ ਕੱਟੀ ਜਾਣੀ ਆ, ਤਾਂ ਭੁਗਤਣੀ ਪੈਣੀ ਸਾਰੀ। ਨਾਰਦ ਮੁਨੀ ਕਹਿਣ ਲੱਗੇ ਮਹਾਰਾਜ ਜੀ ਇਹ ਵੀ ਤੁਸੀਂ ਬਣਾਈ ਆ, ਉਹ ਵੀ ਤੁਸੀਂ ਬਣਾਈ ਹੈ। ਫਿਰ ਹੁਣ ਮਿਟ ਗਈ ਬਸ, ਫਿਰ ਹੱਸ ਪਏ, ਕਹਿੰਦੇ ਚੰਗਾ ਹੁਣ ਮਿਟ ਗਈ, ਚੱਲ ਠੀਕ ਹੈ। ਕਹਿੰਦੇ ਜੁਗਤੀ ਕਿਹਨੇ ਦੱਸੀ ਹੈ, ਕਹਿੰਦੇ ਗੁਰੂ ਨੇ ਦੱਸੀ ਹੈ ਨਾ, ਕਹਿੰਦੇ ਹਾਂ ਜੀ। ਕਹਿੰਦੇ ਫਿਰ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ ਹੁੰਦੀ, ਉਹ ਗੁਰੂ ਜੁਗਤੀ ਦੱਸਦਾ ਹੁੰਦਾ, ਜੁਗਤੀ ਨਾਲ ਮੁਕਤੀ ਹੁੰਦੀ ਹੈ। ਇਸ ਕਰਕੇ ਮਹਾਤਮਾ ਵੀ ਜੁਗਤੀ ਉਹ ਦੱਸਦੇ ਹੁੰਦੇ ਨੇ, ਜੁਗਤੀ ਨਾਲ ਮੁਕਤੀ ਹੋ ਜਾਂਦੀ ਹੈ। ਤਾਹੂ ਖਰੇ ਸੁਜਾਣ ਵੰਜਾਂ ਇੰਨੀ ਕੱਪਰੀ ਸਿਰਿੰਗੀ ਰਿਖੀ ਸੌਰ ਰਿਖੀ ਵਰਗੇ ਜੋ ਬੜੇ ਬੜੇ ਚੰਗੇ ਸਿਆਣੇ ਸੀ, ਜਿਨ੍ਹਾਂ ਨੇ ਉਮਰਾਂ ਦਾ ਕਾਫ਼ੀ ਹਿੱਸਾ ਤਪੱਸਿਆ 'ਚ ਗੁਜ਼ਾਰਿਆ ਸੀ ਅਤੇ ਜਿਨ੍ਹਾਂ ਨੂੰ ਔਰਤ ਦਾ ਕੋਈ ਗਿਆਨ ਹੀ ਨਹੀਂ ਸੀ, ਤਾਹੂ ਤਿੰਨਾਂ ਰਿਖੀਆਂ ਨੂੰ ਵੀ ਇਹਨਾਂ ਕਾਮ ਆਦਿਕ ਕੱਪੜਾਂ ਨੇ ਵੰਜਾਂ ਭਾਵ ਖਰਾਬ ਕੀਤਾ। ਭਾਵੇਂ ਸਿਰਿੰਗੀ ਰਿਖੀ ਕਿਤਨਾ ਹੀ ਤਪੱਸਵੀ ਸੀ, ਜੋ ਜੰਗਲ ਵਿੱਚ ਜੰਮਿਆ ਅਤੇ ਜੰਗਲ 'ਚ ਰਿਹਾ ਅਤੇ ਕਾਫ਼ੀ ਸਮੇਂ ਬਤੀਤ ਕੀਤਾ, ਕਦੇ ਸ਼ਹਿਰ ਵੱਲ ਆਇਆ ਹੀ ਨਹੀਂ ਸੀ, ਪਰ ਵੇਸਵਾਵਾਂ ਨੇ ਜਾ ਕੇ ਇਹਦੇ ਮਨ ਨੂੰ ਭਰਮਾ ਕੇ ਆਪਣੇ ਦੁਆਰਾ 13 ਧੀਆਂ ਪੁੱਤਰ ਪੈਦਾ ਕੀਤੇ। ਸੋ ਮਹਾਰਾਜ ਨੇ ਦਸਮ ਦੇ ਚਰਿੱਤਰ 114 ਚਲੀ, 114ਵੇਂ ਚਰਿੱਤਰ 'ਚ ਆਇਆ ਇਹ 977 ਅੰਗ ਤੇ। ਸਾਤ ਸੁਤਾ ਅੱਗੇ ਕਰੀ, ਤੀਨ ਤ੍ਰਿਆ ਸੁਤ ਲੀਨ, ਇੱਕ ਕਾਂਧੇ ਇੱਕ ਕਾਂਖ ਮੈਂ ਖਸਤਮ ਮੁਨ ਸਿਰ ਦੀਨ। ਜੋ ਖਰੇ ਸੁਜਾਣ ਭਾਵ ਗੁਰੂ ਰੂਪੀ ਮਲਾਹ ਹਨ ਤਾਹੂ, ਉਹਨਾਂ ਨਾਲ ਮਿਲ ਕੇ ਇਹਨਾਂ ਕਾਮ ਆਦਿ ਕੱਪੜਾਂ ਤੋਂ ਪਾਰ ਵੰਜਾਂ ਭਾਵ ਲੰਘ ਜਾ। ਝੜ ਝੱਖੜ ਉਹ ਹਾੜ ਲਹਿਰੀ ਵਹਿਨ ਲਖੇ ਸਰੀ, ਝੜ ਝੱਖੜ ਉਹ ਹਾੜ ਲਹਿਰੀ ਵਹਿਨ ਲਖੇ ਸਰੀ। ਸੋ ਇਸ ਪ੍ਰਕਾਰ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਮਹਾਰਾਜ ਜਦ ਕੋਈ ਮੁਸ਼ਕਲ ਆ ਬਣੇ ਤਾਂ ਕਿਹਨੂੰ ਚੇਤੇ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਦ ਵੀ ਕਿਸੇ ਸਮੇਂ ਪ੍ਰਤੱਖ ਝੱਖੜ ਝੁਲਦਾ ਹੋਵੇ, ਝੜ ਝੜੀ ਭਾਵ ਵਰਖਾ ਲੱਗੀ ਹੋਈ ਹੋਵੇ, ਉਹ ਹਾੜ ਹੜ ਵਗਦਾ ਹੋਵੇ, ਲੱਖੇ ਸਰੀ ਲੱਖਾਂ ਹੀ ਲਹਿਰਾਂ ਵਹਿਣ ਵਗਦੀਆਂ ਹੋਣ, ਐਸੇ ਸਮੇਂ ਫਿਰ ਹੁਣ ਮਦਦ ਕੌਣ ਕਰੇ ਜੀ। ਸਤਿਗੁਰ ਸਿਉ ਆ ਲਾਏ ਬੇੜੇ ਡੁੱਬਣ ਨਾਹੇ ਭਾਉ, ਆਪਣੇ ਪੂਰਨ ਸਤਿਗੁਰਾਂ ਅੱਗੇ ਸ਼ਰਧਾ ਨਾਲ ਬੇਨਤੀਆਂ ਅਲਾਏ ਕਥਨ ਕਰੇ, ਤਾਂ ਪ੍ਰਤੱਖ ਬੇੜੇ ਦੇ ਡੁੱਬਣ ਦਾ ਕੋਈ ਡਰ ਨਹੀਂ ਹੁੰਦਾ। ਫਿਰ ਜਿਵੇਂ ਜਹਾਜ਼ ਡੁੱਬਣ ਲੱਗਿਆਂ ਮਨਸੁੱਖ ਨੇ ਆਪਣੇ ਨਿਸ਼ਚੇ ਪੂਰਵਕ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਸੀ, ਤਾਂ ਗੁਰੂ ਨਾਨਕ ਸਾਹਿਬ ਨੇ ਉਹਦਾ ਬੇੜਾ ਬੰਨੇ ਲਾਇਆ। ਇਸੇ ਤਰ੍ਹਾਂ ਜਹਾਜ਼ ਦੇ ਡੁੱਬਣ ਸਮੇਂ ਮੱਖਣ ਸ਼ਾਹ ਲਵਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕੀਤਾ ਮਹਾਰਾਜ ਨੂੰ, ਤਾਂ ਬਾਬੇ ਬਕਾਲੇ ਭੋਰੇ 'ਚ ਬੈਠਿਆਂ ਹੋਏ ਆਪਣੀ ਰੂਹਾਨੀ ਤਾਕਤ ਨਾਲ ਸਰਵ ਵਿਆਪਕ ਸਤਿਗੁਰਾਂ ਨੇ ਉੱਥੇ ਮੱਖਣ ਸ਼ਾਹ ਦਾ ਬੇੜਾ ਪਾਰ ਲਾਤਾ। ਇਸੇ ਪ੍ਰਕਾਰ ਝੜ ਹੁੰਦਾ ਮੋਹ ਰੂਪੀ ਝੜ ਹੋਵੇ, ਲੋਭ ਰੂਪੀ ਝੱਖੜ ਹੋਵੇ, ਉਹ ਹਾੜ ਅਤੇ ਕਾਮ ਕ੍ਰੋਧ ਆਦਿਕਾਂ ਦਾ ਹੜ ਚੱਲਦਾ ਹੋਵੇ ਪੂਰਾ, ਅਤੇ ਵਾਸ਼ਨਾ ਰੂਪੀ ਲਹਿਰਾਂ ਲੱਖੇ ਸਰੀ ਲੱਖਾਂ ਹੀ ਵਗਦੀਆਂ ਹੋਣ, ਤੋ ਆਸਾ ਤ੍ਰਿਸ਼ਨਾ ਰੂਪੀ ਸਰੀ ਜੋ ਹੈ ਨਦੀਆਂ ਵੀ ਭਰ ਕੇ ਚੱਲਦੀਆਂ ਹੋਣ, ਐਸੇ ਸਮੇਂ ਆਪਣੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਬੇਨਤੀਆਂ ਕਰੇ ਤਾਂ ਮਨੁੱਖਾ ਦੇਹ ਰੂਪੀ ਬੇੜੇ ਦਾ ਡੁੱਬਣ ਦਾ ਫਿਰ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ। ਕੋਈ ਸੰਬੰਧੀ ਆਪਸ ਵਿੱਚ ਮਾਇਆ ਲਈ ਲੜ ਝਗੜ ਰਹੇ ਸੀ, ਉਹਨਾਂ ਪ੍ਰਤੀ ਮਹਾਰਾਜ ਨੇ ਉਪਦੇਸ਼ ਕੈਸਾ ਦਿੱਤਾ, ਨਾਨਕ ਦੁਨੀਆਂ ਕੈਸੀ ਹੋਈ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਦੁਨੀਆਂ ਕਿਸ ਤਰ੍ਹਾਂ ਮਤਲਬ ਪ੍ਰਸਤ ਹੋ ਰਹੀ ਹੈ। ਸਾਲਕ ਮਿੱਤ ਨਾ ਰਹਿਓ ਕੋਈ, ਸਾਲਕ ਹੁੰਦਾ ਗਿਆਨਵਾਨ ਮਿੱਤਰ, ਇਹ ਤਾਂ ਦੁਨੀਆਂ 'ਚ ਕੋਈ ਰਿਹਾ ਹੀ ਨਹੀਂ ਗਾ। ਸਾਲਕ ਮਿੱਤ ਗਿਆਨਵਾਨ ਕੋਈ ਮਿੱਤਰ ਦੁਨੀਆਂ ਦੇ ਵਿੱਚ ਰਿਹਾ ਹੀ ਨਹੀਂ, ਦੇਖ ਲਓ ਕੋਈ ਹੈ ਹੀ ਨਹੀਂ। ਭਾਈ ਬੰਧੀ ਹੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਦੁਨੀਆਂ ਕਾਰਨ ਮਾਇਆ ਦੇ ਵਾਸਤੇ ਜੀਵ ਨੇ ਇੱਕ ਤਾਂ ਭਰਾਵਾਂ ਅਤੇ ਸੰਬੰਧੀਆਂ ਨਾਲੋਂ ਹੇਤ ਪ੍ਰੇਮ ਦੂਰ ਕਰ ਲਿਆ, ਦੂਜਾ ਇਹਨੇ ਆਪਣਾ ਦੀਨ ਧਰਮ ਵੀ ਗਵਾ ਲਿਆ। ਹੈ ਕਰਕੇ ਉਹ ਕਰੇਨ। ਸੋ ਕਿਸੇ ਦੇ ਗ੍ਰਹਿ 'ਚ ਕੋਈ ਚੜ੍ਹਾਈ ਕਰ ਗਿਆ, ਔਰਤਾਂ ਪਿੱਟ ਰਹੀਆਂ, ਉਹਨੂੰ ਦੇਖ ਕੇ ਮਹਾਰਾਜ ਕਹਿਣ ਲੱਗੇ ਉਹ ਔਰਤਾਂ ਹੈ ਉਹ ਕਰਕੇ ਉਚਾਰਨਾ ਕਰਦੀਆਂ ਕਿ ਉਹ ਪਰਮਾਤਮਾ ਹੈ, ਉਹ ਪਰਮਾਤਮਾ ਹੈ। ਗੱਲਾਂ ਪਿੱਟਣ ਸਿਰ ਖੋਹੇਨ, ਮੂੰਹ ਦੀਆਂ ਗੱਲਾਂ ਪਰ ਹੱਥ ਮਾਰ ਮਾਰ ਕੇ ਪਿੱਟਦੀਆਂ ਨੇ ਅਤੇ ਸਿਰ ਦੇ ਵਾਲ ਖੋਹਦੀਆਂ ਨੇ। ਨਾਉ ਲੈਣ ਅਰ ਕਰਨ ਸਮਾਏ, ਹੈ ਉਹ ਇਉਂ ਆਪਣੇ ਵਿਹਾਰਕ ਧੰਦਿਆਂ ਨੂੰ ਮੁੱਖ ਰੱਖ ਕੇ ਔਰਤਾਂ ਪਰਮਾਤਮਾ ਦੇ ਨਾਮ ਨੂੰ ਲੈਂਦੀਆਂ ਤਾਂ ਹਨ, ਪਰੰਤੂ ਜੇਕਰ ਉਹ ਨਿਸ਼ਚੇ ਸਹਿਤ ਪਰਮਾਤਮਾ ਵਿਖੇ ਸਮਾਈ ਕਰਨ, ਨਾਨਕ ਤਿੰਨ ਬਲਿਹਾਰ ਹੈ ਜਾਏ, ਤਾਂ ਸ੍ਰੀ ਗੁਰੂ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ, ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ। ਮਹਾਰਾਜ ਕਹਿੰਦੇ ਮਰਨ ਵਾਲੇ ਆਦਮੀ ਦਾ ਨਾਮ ਲੈਂਦੀਆਂ ਨੇ, ਪਰ ਜੇ ਉਹ ਰੋਣ ਵਾਲੇ ਸਮਾਈ ਕਰ ਜਾਣ, ਪਰਮੇਸ਼ੁਰ ਦੀ ਚੀਜ਼ ਜਾਣ ਕੇ ਭਾਣਾ ਮੰਨਣ ਅਤੇ ਪਰਮੇਸ਼ੁਰ ਦਾ ਨਾਮ ਲੈਣਾ ਕਰਨ, ਤਾਂ ਅਸੀਂ ਉਹਨਾਂ ਤੋਂ ਬਲਿਹਾਰ ਜਾਈਏ। ਜੋ ਮਨਮੁੱਖ ਬੰਦੇ ਹਨ ਉਹ ਤਾਂ ਇਉਂ ਉਚਾਰਦੇ ਹਨ ਕਿ ਉਹ ਪਰਮਾਤਮਾ ਹੈ, ਉਹ ਪਰਮਾਤਮਾ ਹੈ, ਪਰ ਵਾਹ ਯਾਤ ਫਜ਼ੂਲ ਗੱਲਾਂ ਨੂੰ ਪਿੱਟਣ ਪਿੱਟਦੇ ਭਾਵ ਉਚਾਰਦੇ ਅਤੇ ਸਿਰ ਖੋਹੇਨ ਸਿਰ ਦੇ ਵਾਲ ਖੋਹਣ ਵਾਲੇ ਜੋ ਜੈਨੀ ਹਨ ਉਹਨਾਂ ਦੇ ਮਤ ਨੂੰ ਧਾਰਦੇ ਨੇ। ਸਿਰ ਖੋਆਏ ਪੀਏ ਮਲਵਾਣੀ, ਨਾਉ ਲੈਣ ਪਰਮੇਸ਼ੁਰ ਦਾ ਨਾਮ ਤਾਂ ਲੈਂਦੇ ਨੇ ਪਰ ਨਿਸ਼ਚਾ ਨਹੀਂ ਕਰਦੇ। ਅਰ ਕਰਨ ਸਮਾਏ, ਜੇਕਰ ਉਹ ਸਮਾਏ ਨਿਸ਼ਚਾ ਕਰਨ ਜਾਂ ਸ਼ਰਧਾ ਵਿੱਚ ਸਮਾਉਣਾ ਕਰਨ, ਤਾਂ ਗੁਰੂ ਸਾਹਿਬ ਕਥਨ ਕਰਦੇ ਅਸੀਂ ਉਹਨਾਂ ਦੇ ਉੱਪਰੋਂ ਕੁਰਬਾਨ ਜਾਈਏ। ਅਰੇ ਮਨ ਡੀਗ ਨਾ ਡੋਲੀਐ, ਸਿੱਧੈ ਮਾਰਗ ਧਾਉ। ਕੋਈ ਬੰਦਾ ਦੁਚਿੱਤਾ ਹੋ ਕੇ ਮਨ ਨੂੰ ਡੁਲਾ ਰਿਹਾ, ਕਦੇ ਪਰਮੇਸ਼ੁਰ ਵੱਲ ਕਦੇ ਸੰਸਾਰ ਵੱਲ, ਉਹਨੂੰ ਫਰਮਾਉਂਦੇ ਆ, ਸਾਰਿਆਂ ਨੂੰ ਕਹਿੰਦੇ ਡੋਲਦਾ ਅੱਜ ਕੱਢ ਕੇ ਇਹਦਾ ਨਹੀਂ, ਤਾਂ ਵੀ ਡੋਲੀ ਜਾਂਦੇ ਆ। ਇਹ ਪਿਆਰਿਆ ਡਾਵਾਂ ਡੋਲ ਨਾ ਹੋਈਏ, ਕਦੇ ਪਰਮੇਸ਼ੁਰ ਵੱਲ ਲੱਗਣਾ ਅਤੇ ਕਦੇ ਸੰਸਾਰ ਵੱਲ ਲੱਗਣਾ, ਇਹ ਕੰਮ ਨੂੰ ਛੱਡਦੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਸਿੱਧਾ ਰਸਤਾ ਜੋ ਗਿਆਨ ਅਤੇ ਭਗਤੀ ਹੈ ਉਸ ਤਰਫ ਧਾਉ ਭਾਵ ਦੌੜ ਨਾ ਕਰ। ਜੇ ਤੂੰ ਸਾਡਾ ਕਹਿਣਾ ਨਹੀਂ ਮੰਨੇਗਾ ਤਾਂ ਡਾਵਾਂ ਡੋਲ ਹੁੰਦਾ ਰਹੇਗਾ, ਉਹ ਨਿਸ਼ਚੇ ਕਰ ਲੈ। ਪਾਛੈ ਬਾਘ ਡਰਾਵਣੋ ਆਗੈ ਅਗਨਤ ਲਾਓ, ਤੇਰੇ ਪਿੱਛੇ ਡਰਾਵਣੋ ਪੈਦਾ ਕਾਰ ਰੂਪੀ ਬਾਘ ਸ਼ੇਰ ਫਿਰਦਾ ਰਹੇਗਾ। ਅਵਸਥਾ ਦੇ ਪੂਰਿਆ ਹੋਣ ਪਰ ਸ਼ਹਿਰ ਤੋਂ ਅੱਗੇ ਅਗਨੀ ਦਾ ਤਲਾਬ ਭਾਵ ਚੀਖਾ ਵਿਖੇ ਸੜਨਾ ਹੋਵੇਗਾ। ਅੱਗੇ ਪ੍ਰਲੋਕ ਰਸਤੇ 'ਚ ਅਗਨੀ ਦਾ ਕੁੰਡ ਅਤੇ ਤਲਾਬ ਵੈਤਰਨੀ ਨਦੀ ਵਿੱਚੋਂ ਲੰਘਣਾ ਪਵੇਗਾ। ਤੈਨੂੰ ਚਾਹੀਦਾ ਕਿ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਤ ਸਾਧੀ ਹੈ। ਅੱਗੇ ਧਰਮਰਾਜ ਦੀ ਕਹਿਰੀ 'ਚ ਹਿਸਾਬ ਹੋਣ ਪਰ ਅਗਨ ਤਲਾਓ, ਨਰਕ ਅਗਨੀ ਵਿੱਚ ਪਏਗਾ ਜਾਂ ਫਿਰ ਮਾਤਾ ਦੇ ਉਦਰ ਦੀ ਜਠਰ ਅਗਨੀ 'ਚ ਪੁੱਠਾ ਟੰਗਿਆ ਜਾਏਗਾ। ਸਹਿਸਹਿ ਜੀਅਰਾ ਪਰ ਰਹਿਓ, ਮਾ ਕਾਉ ਅਵਰਨਾ ਢੰਗ। ਜਿਗਿਆਸੀ ਦੀ ਤਰਫੋਂ ਗੁਰੂ ਮਹਾਰਾਜ ਕਥਨ ਕਰਦੇ, ਮੇਰਾ ਜੀ ਸੰਸਿਆਂ 'ਚ ਪੈ ਰਿਹਾ ਹੈ ਮਹਾਰਾਜ, ਇਹਨਾਂ ਸੰਸਿਆਂ ਤੋਂ ਛੁੱਟਣ ਵਾਸਤੇ ਗੁਰਾਂ ਤੋਂ ਬਗੈਰ ਮੇਰੇ ਪਾਸ ਹੋਰ ਕੋਈ ਢੰਗ, ਕੋਈ ਸਬੱਬ, ਕੋਈ ਤਰੀਕਾ ਨਹੀਂ ਹੈ। ਨਾਨਕ ਗੁਰਮੁਖ ਛੁੱਟੀਐ ਹਰ ਪ੍ਰੀਤਮ। ਮਹਾਰਾਜ ਕਥਨ ਕਰਦੇ ਆ, ਗੁਰਾਂ ਦੁਆਰੇ ਹਰੀ ਪ੍ਰੀਤਮ ਦੇ ਨਾਲ ਸੰਗ ਸੰਬੰਧ ਹੋਵੇ ਤਾਂ ਦੁਨਿਆਵੀ ਧੰਦਿਆਂ ਤੋਂ ਛੁੱਟ ਜਾਈਦਾ। ਸੋ ਜਿਨ੍ਹਾਂ ਗੁਰਮੁਖਾਂ ਦਾ ਹਰੀ ਪ੍ਰੀਤਮ ਨਾਲ ਸੰਬੰਧ ਆ ਉਹਨਾਂ ਦੁਆਰੇ ਛੁੱਟਣਾ ਕਰੋ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਿਵਾਜ, ਆਪ ਜੀ ਨੇ ਕਾਲ ਨੂੰ ਸ਼ੇਰ ਕਥਨ ਕੀਤਾ, ਪਰ ਇਹ ਕਾਲ ਰੂਪੀ ਸ਼ੇਰ ਕਿਵੇਂ ਮਰਦਾ? ਤਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਆ, ਬਾਘ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਏ। ਮਨ ਨੂੰ ਮਾਰੀਏ ਤਾਂ ਕਾਲ ਰੂਪੀ ਭਾਈ ਬਾਘ ਸ਼ੇਰ ਮਰਦਾ। ਸਿੱਖ ਨੇ ਕਿਹਾ ਮਨ ਨੂੰ ਕੌਣ ਮਾਰਦਾ ਹੈ? ਕਹਿੰਦੇ ਜਿਸ ਨੂੰ ਸਤਿਗੁਰਾਂ ਦੀ ਦੀਖਿਆ ਸਿੱਖਿਆ ਪ੍ਰਾਪਤ ਹੁੰਦੀ ਹੈ ਉਹ ਪੁਰਸ਼ ਆਪਣੇ ਮਨ ਨੂੰ ਮਾਰਦਾ। ਆਪ ਪਛਾਣੈ ਹਰ ਮਿਲੈ ਬਹੁੜਨਾ ਮਰਨਾ ਹੋਏ। ਆਪਣੇ ਸਵੈ ਸਰੂਪ ਨੂੰ ਪਛਾਣੇ ਤਾਂ ਹਰੀ ਮਿਲਦਾ ਭਾਈ, ਹਰੀ ਦੇ ਮਿਲਣ ਕਰਕੇ ਫਿਰ ਇਹਦਾ ਮਰਨਾ ਨਹੀਂ ਹੁੰਦਾ। ਈਚੜ ਹਾਥ ਨਾ ਬੂਡਈ ਏਕਾ ਨਦਰ ਨਿਹਾਲ। 1411 ਅੰਕ ਤੇ ਫਰਮਾਉਂਦੇ ਆ ਕਿ ਜਿਹਨੂੰ ਇੱਕ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਭਾਵ ਵੇਖਿਆ, ਉਹਦਾ ਮਨ ਰੂਪੀ ਹੱਥ ਪਦਾਰਥਾਂ ਜਾਂ ਮੋਹ ਰੂਪੀ ਚਿੱਕੜ ਵਿੱਚ ਨਹੀਂ ਡੁੱਬਦਾ, ਭਾਵ ਲਿਬੜਦਾ ਨਹੀਂ। ਨਾਨਕ ਗੁਰਮੁਖੀ ਉਭਰੇ ਗੁਰ ਸਰਵਰ ਸੱਚੀ ਪਾਲ। ਮਹਾਰਾਜ ਕਥਨ ਕਰਦੇ ਆ ਸੰਸਾਰ ਸਰੋਵਰ ਪਰ ਜੋ ਗੁਰਾਂ ਨੇ ਪ੍ਰਭੂ ਦੇ ਨਾਮਾਂ ਰੂਪੀ ਸੱਚਾ ਪੁਲ ਬੰਨਿਆ, ਉਸ ਪੁਲ ਉੱਤੇ ਚੜ੍ਹ ਕੇ ਗੁਰਮੁਖ ਜਾਨ ਉਭਰੇ, ਭਾਵ ਤਰ ਗਏ, ਪਾਰ ਲੰਘ ਗਏ, ਬਚ ਗਏ। ਅਗਨ ਮਰੈ ਜਲ ਲੋੜ ਲਾਹੋ, ਵਿਣ ਗੁਰ ਨਿਧ ਜਲ ਨਾਹੇ। ਸੰਤੋਖ ਜਾਂ ਨਾਮ ਜਲ ਨੂੰ ਲੋੜ ਲਾਹੋ, ਚਾਹ ਲਓ, ਤਾਂ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਅਗਨੀ ਮਰੈ ਮਰ ਜਾਂਦੀ, ਬੁੱਝ ਜਾਂਦੀ। ਸੋ ਗੁਰੂ ਜੋ ਜਲ ਨਿਧ ਬੱਦਲ ਵਾਂਗੂ ਹੈ, ਜਲ ਨਿਧ ਬੱਦਲ ਨੂੰ ਕਹਿੰਦੇ ਆ, ਬੱਦਲ ਵਾਂਗੂ ਹੈ, ਉਹਨਾਂ ਤੋਂ ਬਿਨਾਂ ਨਾਮ ਜਲ ਦੀ ਪ੍ਰਾਪਤੀ ਨਹੀਂ ਹੁੰਦੀ। ਜਨਮ ਮਰੈ ਭਰਮ ਆਈ ਹੈ, ਜੇ ਲੱਖ ਕਰਮ ਕਮਾਏ। ਨਾਮ ਤੋਂ ਬਿਨਾਂ ਜਿਹੜਾ ਪੁਰਸ਼ ਲੱਖਾਂ ਕਰਮਾਂ ਦੇ ਕਮਾਉਣ ਵਾਲਾ, ਉਹ ਪੁਰਸ਼ ਜਨਮ ਮਰਨ 'ਚ ਫਿਰ ਭਰਮਾਈਆ ਫੇਰਿਆ ਜਾਂਦਾ। ਜਮ ਜਾਗਾਤ ਨਾ ਲੱਗਈ ਜੇ ਚੱਲੈ ਸਤਿਗੁਰ ਪਾਏ। ਜੇ ਜੀਵ ਸਤਿਗੁਰਾਂ ਦੀ ਭਾਏ ਆਗਿਆ ਅਨੁਸਾਰ ਗੁਰਾਂ ਦੇ ਭਾਏ ਪ੍ਰੇਮ ਵਿੱਚ ਚੱਲਣਾ ਕਰੇ, ਤਾਂ ਜਮ ਜੋ ਜਾਗਾਤ ਮਸੂਲੀ ਹੈ, ਉਹ ਇਹਦੇ ਪਿੱਛੇ ਨਹੀਂ ਲੱਗਦਾ। ਜਮਾਂ ਦੀ ਚੁੰਗੀ ਮਸੂਲ ਜਿਹੜੀ ਇਹਨੂੰ ਲੱਗਦੀ ਨਹੀਂ। ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ। ਮਹਾਰਾਜ ਕਥਨ ਕਰਦੇ ਆ ਮਾਇਆ ਵਾਲੇ ਵਿਦਿਆ ਤੋਂ ਰਹਿ ਜੋ ਨਿਰਮਲ ਅਮਰ ਪਦ ਰੂਪ ਹਰੀ ਹੈ, ਉਹ ਗੁਰਾਂ ਦਾ ਮਿਲਾਇਆ ਹੋਇਆ ਹੀ ਆ ਕੇ ਮਿਲਦਾ ਹੈ। ਗੁਰੂ ਇੱਕ ਨਿਰਮਲ ਅਮਰ ਪਦ ਰੂਪ ਹਰੀ ਦੇ ਮੇਲ ਨਾਲ ਮਿਲਾਉਂਦੇ ਨੇ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਕਊਆ ਕਾਂ ਵਾਂਗੂ ਅੰਦਰੋਂ ਬਾਹਰੋਂ ਕਾਲਾ ਜੋ ਪਾਪੀ ਜੀਵ ਹੈ, ਇਹ ਵਿਸ਼ਿਆਂ ਰੂਪੀ ਕੱਲਰ ਦੀ ਛੱਪੜੀ ਜੋ ਸੰਸਾਰ ਹੈ, ਉਹਦੇ ਵਿੱਚ ਖੂਬ ਪਿੰਡੇ ਨੂੰ ਮਲ ਮਲ ਕੇ ਇਸ਼ਨਾਨ ਕਰ ਰਿਹਾ, ਭਾਵ ਚੰਗੀ ਤਰ੍ਹਾਂ ਵਿਸ਼ਿਆਂ ਵਿੱਚ ਖਚਿਤ ਹੋ ਕੇ ਪਾਪਾਂ ਕਰਮਾਂ ਨੂੰ ਕਰ ਰਿਹਾ। ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਧੀ ਆਏ। ਪਾਪੀ ਜਿਹੜਾ ਬੰਦਾ ਹੈ, ਪਾਪੀ ਪੁਰਸ਼ ਦਾ ਉਗਣਾ ਕਰਕੇ ਮਨ ਤਨ ਮੈਲਾ ਹੋ ਰਿਹਾ, ਅਤੇ ਰਸਨਾ ਰੂਪੀ ਚੁੰਝ ਝੂਠ ਨਿੰਦਿਆ ਰੂਪ ਦੁਰਗੰਧੀ ਵਿੱਚ ਲਿਆ ਕੇ ਭਰਨਾ ਕੀਤੀ ਹੈ। ਸੋ ਜੇਵਾ ਰੂਪੀ ਚੁੰਝ ਨੂੰ ਮਾਸ ਸ਼ਰਾਬ ਆਦਿਕ ਦੁਰਗੰਧੀ ਦੇ ਖਾਣ ਪੀਣ ਵਿੱਚ ਲਿਆ ਕੇ ਭਰਨਾ ਕੀਤਾ। ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ। ਕੁਪੰਖੀ ਹੁੰਦਾ ਖੋਟਾ ਪੰਛੀ, ਜੋ ਕਾਂ ਹੈ ਉਹਦੇ ਸੰਗ ਕਰਕੇ ਹੰਸ ਨੇ ਮਾਨ ਸਰੋਵਰ ਉੱਪਰ ਰਹਿਣਾ ਨਾ ਜਾਣਿਆ, ਉਹਨੂੰ ਆਪਣਾ ਮਾਨ ਸਰੋਵਰ ਹੀ ਭੁੱਲ ਗਿਆ। ਜਿਵੇਂ ਇੱਕ ਵਾਰ ਕਾਂ ਗਿਆ ਸੀਗਾ, ਕਾਂ ਨੇ ਕਿਹਾ ਮਾਨ ਸਰੋਵਰ ਵੱਲ, ਕਿਤੇ ਉੱਡਦਾ ਉੱਡਦਾ ਚਲਿਆ ਗਿਆ। ਕਹਿੰਦਾ ਸਾਡੇ ਦੇਸ਼ 'ਚ ਵੀ ਆਈ ਮਿੱਤਰ ਕਿਤੇ ਹੰਸ ਨੂੰ, ਕਹਿੰਦਾ ਕਹਿੰਦਾ ਆਵਾਂਗੇ, ਕਹਿੰਦਾ ਨਾਲ ਹੀ ਚੱਲੂ ਤੇਰੇ। ਉੱਡਦੇ ਉੱਡਦੇ ਆ ਕੇ ਰੂੜੀ 'ਤੇ ਲਿਆ ਬਿਠਾਇਆ ਪਿੰਡ ਦੀ, ਅਤੇ ਕਹਿੰਦਾ ਵੀ ਹਲੇ ਅੱਗੇ ਕਿੱਥੇ ਗਏ, ਇੱਥੇ ਤਾਂ ਬੜੀ ਗੰਦਗੀ ਹੈ। ਉਹ ਕਹਿੰਦਾ ਆਹੀ ਤਾਂ ਆਪਣਾ ਦੇਸ਼ ਹੈ, ਰੂੜੀ 'ਤੇ ਲਿਆ ਕੇ ਬਿਠਾ ਦਿਓ। ਇਸ ਤਰ੍ਹਾਂ ਜੇ ਗਲਤ ਬੰਦੇ ਨਾਲ ਫਿਰੋਂਗੇ, ਠੇਕੇ 'ਤੇ ਲਿਜਾ ਬਿਠਾਊਗਾ ਉਹ, ਹੋਰ ਕਿਤੇ ਪੁੱਠੇ ਗੁਰੂ ਕੋਲ ਲੈ ਜਾਓ, ਕਿਸੇ ਨਕਲੀ ਗੁਰੂ ਕੋਲ ਲੈ ਜਾਓ। ਗੁਰੂ ਤਾਂ ਅੱਗੇ ਸ਼ਰਾਬ ਪੀਂਦਾ ਬੇਸਵਾਗਾਮੀ ਹੈ, ਉਹਨੇ ਕੀ ਤਾਰਨਾ ਕਿਸੇ ਨੂੰ। ਇਸੇ ਪ੍ਰਕਾਰ ਕਾਂ ਵਾਂਗੂ ਜੋ ਪਾਪੀ ਪੁਰਸ਼ ਹੈ, ਹਰਾਮਖੋਰ ਗੁਰਨਿੰਦਕ ਵਿਸ਼ਵਾਸ ਧਰੋਹੀ, ਉਹਦੀ ਸੰਗਤ ਕਰਕੇ ਜੀਵ ਰੂਪੀ ਹੰਸ ਨੇ ਸਤਸੰਗਤ ਰੂਪੀ ਮਾਨ ਸਰੋਵਰ 'ਤੇ ਰਹਿਣਾ ਨਾ ਜਾਣਿਆ। ਸਾਕਤ ਸਿਉਂ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ। ਸਾਕਤਾਂ ਨਾਲ ਪ੍ਰੀਤੀ ਕਰਨੀ ਐਸੀ ਦੁੱਖਦਾਇਕ ਹੈ, ਜਿਵੇਂ ਹੰਸ ਨੇ ਕਾਂ ਨਾਲ ਪ੍ਰੀਤੀ ਕਰਕੇ ਦੁੱਖ ਪਾਇਆ। ਇਸ ਵਾਸਤੇ ਤੁਲਸੀਦਾਸ ਜੀ ਨੇ ਕਿਹਾ, ਦੁਸ਼ਟ ਸੰਗ ਨਾ ਦੇਈ ਵਧਾਤਾ, ਤਾਂ ਤੇ ਭਲੋ ਨਰਕ ਮੈਂ ਬਸ। ਗਿਆਨੀਆਂ ਨਾਲ ਰੰਗ ਪਾ ਪ੍ਰੇਮ ਕਰਕੇ ਗੱਲ ਨੂੰ ਬੁੱਝਣਾ ਕਰੋ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਸੰਤ ਸਭਾ ਦੇ ਜੈਕਾਰੇ ਉਚਾਰਨਾ ਕਰ, ਅਤੇ ਗੁਰਾਂ ਦੁਆਰੇ ਸ਼ੁਭ ਕਰਮਾਂ ਨੂੰ ਕਮਾਉਣਾ ਕਰ। ਸਾਰੀਆਂ 6 ਸਭਾ ਹਨ, ਪਹਿਲਾਂ ਵੀ ਦੱਸੀਆਂ ਆਪਾਂ ਨੇ। ਸੋ ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ, ਸੰਤ ਸਭਾ ਗੁਰ ਪਾਈ ਹੈ ਮੁਕਤ ਪਦਾਰਥ ਭੇਣ। ਸਾਧ ਸਭਾ, ਸੋ ਮਹਾਰਾਜ ਨੇ ਬਚਨ ਕੀਤਾ, ਸਾਧ ਸਭਾ ਸੰਤਾਂ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ। ਸਿੱਖ ਸਭਾ, ਸਿੱਖ ਸਭਾ ਸਭਾ ਦੀਖਿਆ ਕਾ ਭਾਵ, ਗੁਰ ਸਭਾ ਇਹ ਬਿਨਾਂ ਪਾਈ ਹੈ। ਦੁਸ਼ਟ ਸਭਾ, ਦੁਸ਼ਟੀ ਸਭਾ ਵਿੱਚ ਗੁੱਚੀ ਹੈ। ਬਾਣੀ ਅੰਦਰ ਇਹ 6 ਸਭਾਵਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀਆਂ ਹਨ ਕਥਨ ਕੀਤੀਆਂ ਹਨ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਗੁਰੂ ਸਾਹਿਬ ਜੀ ਦਰਿਆਓ ਦਰਿਆ ਵਾਂਗੂ ਚੱਲਦੇ ਤੀਰਥ ਹਨ, ਉਹਨਾਂ ਵਿੱਚ ਜੋ ਨਾਮ ਜਲ ਹੈ, ਉਹ ਨਾਮ ਜਲ ਵਿੱਚ ਨਾਵਣੇ ਇਸ਼ਨਾਨ ਕਰਨ ਨਾਲ ਮਨ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ, ਸਾਫ਼ ਹੋ ਜਾਂਦਾ। ਇਸ ਪ੍ਰਕਾਰ ਮਹਾਰਾਜ ਨੇ ਇੱਥੇ ਤੱਕ ਪਾਵਨ ਬਖਸ਼ਿਸ਼ ਕੀਤੀ ਹੈ। ਅਗਲੇ ਸਮੇਂ ਵਿਸ਼ੇਸ਼ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ, ਸ਼ਰਵਣ ਕਰਾਂਗੇ। ਵਾਹਿਗੁਰੂ, ਵਾਹਿਗੁਰੂ, वाहे गुरु वाहे गुरु वाहे गुरु वाहे गुरु वाहे गुरु।